You're with SBS Radio. Find more great stories in your language at sbs.com.au.
ਪਿਆਰੇ ਦੋਸਤੋ, ਟੈਲੀਫੋਨ ਲਾਈਨ 'ਤੇ ਇੱਕ ਉੱਭਰ ਰਹੇ ਨੌਜਵਾਨ ਸਾਇੰਸਦਾਨ ਨੇ ਸਾਂਝ ਬਣਾਈ ਹੈ। ਜਗਤਾਰ ਸਿੰਘ ਤੁਹਾਡੀ ਕਹਾਣੀ ਤੁਹਾਡੀ ਜ਼ਬਾਨੀ 'ਚ ਦੱਸਣਗੇ ਕਿ ਉਹਨਾਂ ਦਾ ਆਸਟ੍ਰੇਲੀਅਨ ਸਫ਼ਰ ਕਿਵੇਂ ਦਾ ਰਿਹਾ, ਪ੍ਰਵਾਸ ਦੀ ਕਹਾਣੀ ਕੀ, ਉਹਨਾਂ ਨੂੰ ਰਾਸ ਆਈ ਆ ਜਾਂ ਮਨ ਅਜੇ ਵੀ ਭਾਰਤ ਵੱਲ ਨੂੰ ਉੜਜੂੰ ਕਰਦਾ, ਅਤੇ ਨਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਸਾਇੰਸ ਦੇ ਖੇਤਰ 'ਚ ਚਿਣਗ ਲਾਉਣ ਦੀ ਅੱਜ ਆਪਾਂ ਕੋਸ਼ਿਸ਼ ਵੀ ਕਰਾਂਗੇ। ਤੁਹਾਨੂੰ ਇੱਥੇ ਦੱਸਦੇ ਹਾਂ ਕਿ ਜਗਤਾਰ ਚਾਰਲਸ ਡਾਰਵਿਨ ਯੂਨੀਵਰਸਿਟੀ ਦਾ ਪੋਸਟਰ ਬੋਆਏ ਹੈ। ਮੇਰੇ ਕਹਿਣ ਦਾ ਮਤਲਬ ਕਿ ਉਹਨਾਂ ਦਾ ਉਹ ਮਸ਼ਹੂਰੀ ਪ੍ਰਚਾਰ ਕਰਦਾ, ਸਾਇੰਸ ਦੇ ਖੇਤਰ ਨਾਲ ਉਹ ਸੰਬੰਧ ਰੱਖਦਾ, ਅਤੇ ਉਸੇ ਸਿਲਸਿਲੇ 'ਚ ਉਹਦੀ ਫੋਟੋ ਲਾਈ ਗਈ ਹੈ ਤਾਂ ਕਿ ਹੋਰ ਅੰਤਰਰਾਸ਼ਟਰੀ ਵਿਦਿਆਰਥੀ ਜਾਂ ਲੋਕਲ ਵਿਦਿਆਰਥੀ ਉਸ ਯੂਨੀਵਰਸਿਟੀ ਤੱਕ ਪੜ੍ਹਾਈ ਲਿਖਾਈ ਲਈ ਪਹੁੰਚ ਬਣਾਉਣ। ਹਾਂਜੀ ਜਗਤਾਰ, ਸਤਿ ਸ਼੍ਰੀ ਅਕਾਲ, ਸਵਾਗਤ ਪ੍ਰੋਗਰਾਮ 'ਚ।
ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ
ਜੀ। ਦੱਸੋ ਪਹਿਲਾਂ ਤਾਂ ਥੋੜ੍ਹਾ ਜਿਹਾ ਕਿ ਅੱਜ ਕੱਲ੍ਹ ਕੀ ਕਰ ਰਹੇ ਹੋ ਸਾਇੰਸ ਦੇ ਖੇਤਰ 'ਚ?
ਮੈਂ ਇਸ ਟਾਈਮ ਜਿਹੜਾ ਪ੍ਰੋਸਟੇਟ ਕੈਂਸਰ ਤੇ ਜਿਹੜਾ ਸਟੱਡੀ ਕਰ ਰਿਹਾ ਹਾਂ, ਤੇ ਇਹਦੇ ਵਿੱਚ ਜਿਹੜਾ ਸਪੈਸਿਫਿਕ ਫੀਲਡ ਹੈਗਾ ਵਾ ਉਹ ਅਸੀਂ ਰੇਡੀਏਸ਼ਨ ਥੈਰੇਪੀ ਜਿਹੜੀ ਆ ਪ੍ਰੋਸਟੇਟ ਕੈਂਸਰ ਪੇਸ਼ੈਂਟ ਨੂੰ ਦਿੱਤੀ ਜਾਂਦੀ ਹੈ, ਤੇ ਜਿਹੜੇ ਉਹਨਾਂ ਦੇ ਸਾਈਡ ਇਫੈਕਟਸ ਆਉਂਦੇ ਨੇ ਉਹਨਾਂ ਨੂੰ ਮੈਜਰ ਕਰਨ ਵਾਸਤੇ ਅਸੀਂ ਕੁਛ ਆਪਣੀ ਬੋਡੀ ਦੇ ਵਿੱਚ ਪ੍ਰੋਟੀਨਸ ਪੈਦਾ ਹੁੰਦੀਆਂ ਨੇ ਉਹਨਾਂ ਨੂੰ ਐਨਾਲਾਈਜ਼ ਕੀਤਾ, ਅਤੇ ਜਦੋਂ ਉਹ ਸਾਈਡ ਇਫੈਕਟ ਹੁੰਦੇ ਨੇ ਅਤੇ ਜਿਹੜਾ ਉਹਨਾਂ ਦਾ ਲੈਵਲ ਕੀ ਹੁੰਦਾ ਵਾ ਬਲੱਡ ਦੇ ਵਿੱਚ, ਅਤੇ ਹਾਂਜੀ ਇਹ ਮੇਰੀ ਜਿਹੜੀ ਉਹ ਸਟੱਡੀ ਹੈ ਜਿਹੜੀ ਉਹਨੂੰ ਅਸੀਂ ਐਨਾਲਾਈਜ਼ ਕਰ ਰਹੇ ਹਾਂ ਇਸ ਟਾਈਮ।
ਅਤੇ ਪੀ ਐੱਚ ਡੀ ਦਾ ਕਿੰਨਵਾਂ ਸਾਲ ਹੈ?
ਇਹ ਮੇਰਾ ਜੀ ਬਿਲਕੁਲ ਐਂਡ ਆ, ਮੇਰਾ ਥੀਸਿਸ ਜਿਹੜਾ ਉਹ ਮੇਬੀ ਜਿਹੜਾ ਆਪਾਂ ਇੱਕ ਦੋ ਮਹੀਨੇ ਤੱਕ ਸਬਮਿਟ ਕਰ ਦਿੰਦੇ
ਜੀ, ਤੇ ਬਾਂਹ ਸਰਾਣੇ ਆਈ ਹੋਈ ਹੈ ਫਿਰ ਤਾਂ।
ਹਾਂਜੀ ਹਾਂਜੀ ਬਿਲਕੁਲ, ਮੈਂ ਵੈਸੇ ਘਰੋਂ ਹੀ ਕੰਮ ਕਰ ਰਿਹਾ, ਯੂਨੀਵਰਸਿਟੀ ਨਹੀਂ ਜਾ ਰਿਹਾ ਕਿਉਂਕਿ ਥੋੜ੍ਹਾ ਜਿਹਾ ਟਾਈਮ ਜ਼ਿਆਦਾ ਦੇਣਾ ਪੈਂਦਾ ਇੱਥੇ ਘਰੇ, ਅਤੇ ਫਿਰ ਮੈਂ ਉਹਦਾ ਮੈਨੂੰ ਚੰਗਾ ਲੱਗਦਾ ਥੋੜ੍ਹਾ ਘਰੋਂ ਬਹਿ ਕੇ ਜਿਹੜਾ ਦਿਨ ਰਾਤ ਜਿਹੜਾ ਮੈਂ ਉਹਨੂੰ ਕੰਪਲੀਟ ਕਰਨ ਦੀ ਕੋਸ਼ਿਸ਼ ਕਰ ਰਿਹਾ।
ਅਤੇ ਪੀ ਐੱਚ ਡੀ 'ਚ ਕਹਿੰਦੇ ਹੁੰਦੇ ਆ ਪੀ ਐੱਚ ਡੀ ਟੇਕਸ ਯੂ ਆਊਟ ਆਫ ਯੂ, ਛੱਡਦੀ ਕੱਖ ਨਹੀਂ, ਤੇ ਫਿਰ ਤੋਰੀ ਫੁਲਕਾ ਚਲਾਉਣ ਲਈ ਨਾਲ ਕੋਈ ਕੰਮ ਕਾਰੋਬਾਰ ਵੀ ਕਰਦੇ ਹੋ?
ਵੀਰ ਜੀ ਮੈਂ ਸਕਾਲਰਸ਼ਿਪ 'ਤੇ ਸੀ, ਅਤੇ ਜਿਹੜੀ ਮੇਰੀ ਸਕਾਲਰਸ਼ਿਪ ਯੂਨੀਵਰਸਿਟੀ ਵੱਲੋਂ ਮੈਨੂੰ ਮਿਲੀ ਹੋਈ ਸੀ, ਅਤੇ ਉਹ ਤਾਂ ਵੈਸੇ ਫਿਲਹਾਲ ਜਿਹੜੀ ਨੈਕਸਟ ਮੰਥ ਉਹ ਕੰਪਲੀਟ ਹੋ ਰਹੀ ਹੈ, ਫਿਨਿਸ਼ ਹੋ ਰਹੀ ਹੈ, ਅਤੇ ਬਸ ਉਸੇ ਜਿਹੜਾ ਉਹ ਮੈਨੂੰ ਪੈਸੇ ਦਿੰਦੇ ਨੇ ਖਾਣ ਪੀਣ ਵਾਸਤੇ, ਮੈਂ ਉਹਦੇ ਬੇਸ 'ਤੇ ਜਿਹੜਾ ਉਹ ਥੋੜ੍ਹਾ ਸਰਵਾਈਵ ਕਰ ਰਿਹਾ ਇੱਥੇ, ਅਤੇ ਬਟ ਜ਼ਿਆਦਾ ਜਿਹੜਾ ਉਹ ਕੰਸਨਟ੍ਰੇਟ ਮੈਂ ਆਪਣਾ ਜਿਹੜਾ ਉਹ ਥੀਸਿਸ ਨੂੰ ਫਿਨਿਸ਼ ਕਰਨ 'ਤੇ ਲੱਗਾ ਇਸ ਟਾਈਮ।
ਅਤੇ ਚਾਰਲਸ ਡਾਰਵਿਨ ਯੂਨੀਵਰਸਿਟੀ ਦੇ ਮੇਰੇ ਖਿਆਲ ਕਈ ਕੈਂਪਸ ਹੋਣੇ ਆ, ਅਤੇ ਤੁਸੀਂ ਡਾਰਵਿਨ ਹੋ ਅੱਜ ਕੱਲ੍ਹ?
ਹਾਂਜੀ ਬਿਲਕੁਲ ਵੀਰ ਜੀ, ਮੈਂ ਡਾਰਵਿਨ, ਕਿਉਂਕਿ ਡਾਰਵਿਨ ਜਿਹੜਾ ਇਹਨਾਂ ਦਾ ਮੇਨ ਕੈਂਪਸ ਆ, ਅਤੇ ਬਾਕੀ ਛੋਟੇ ਛੋਟੇ ਕੈਂਪਸ ਇਹਨਾਂ ਦੇ ਮੈਲਬਰਨ ਵੀ ਹੈਗਾ ਵਾ, ਸਿਡਨੀ ਵੀ ਹੈਗਾ ਵਾ, ਅਤੇ ਹੋਰ ਵੀ ਕਈ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੈਂਪਸ ਹੈਗੇ ਆ।
ਵੈਸੇ ਯੂਨੀਵਰਸਿਟੀ ਅੱਜ ਕੱਲ੍ਹ ਕਾਫੀ ਚੰਗਾ ਨਾਂ ਕਮਾ ਰਹੀ ਹੈ, ਮੈਂ ਦੇਖ ਰਿਹਾ ਸੀ ਇਹਦੀ ਰੇਟਿੰਗ ਪਿਛਲੇ 2-3 ਸਾਲਾਂ 'ਚ ਕਾਫੀ ਵਧੀ ਹੈ।
ਬਿਲਕੁਲ 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 ਹਾਂਜੀ, ਅਤੇ ਜਿਹੜਾ ਇਸ ਯੂਨੀਵਰਸਿਟੀ ਨੇ ਮੋਸਟਲੀ ਜਿਹੜਾ ਇੰਟਰਨੈਸ਼ਨਲ ਸਟੂਡੈਂਟ ਨੂੰ ਜਿਹੜਾ ਅਟਰੈਕਟ ਕੀਤਾ ਵਾ ਉਹ ਅੱਛੀ ਗੱਲ ਇਹਦੀ ਆ ਵੀ ਇਹ ਥੋੜ੍ਹਾ ਜਿਹਾ ਰੀਜਨਲ ਏਰੀਆ ਦੇ ਵਿੱਚ ਯੂਨੀਵਰਸਿਟੀ ਆਉਂਦੀ ਆ, ਅਤੇ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਆਉਂਦੇ ਨੇ ਉਹਨਾਂ ਨੂੰ ਜਿਹੜਾ ਉਹ ਚਾਂਸ ਜਿਹੜਾ ਉਹ ਮਿਲ ਜਾਂਦਾ ਵਾ ਪੱਕੇ ਹੋਣ ਦਾ
ਜੀ।
ਅਤੇ ਇਹ ਯੂਨੀਵਰਸਿਟੀ ਛੋਟੀ ਆ ਲੇਕਿਨ ਬੜੀ ਅੱਛੀ ਯੂਨੀਵਰਸਿਟੀ ਆ, ਥੋੜ੍ਹਾ ਜਿਹਾ ਸਟੂਡੈਂਟ ਦੇ ਜਿਹੜੇ ਜਿਹੜਾ ਆਪਾਂ ਕਹਿ ਸਕਦੇ ਵੀ ਰਿਸਰਚ ਸੈਕਟਰ ਦੇ ਵਿੱਚ ਥੋੜ੍ਹਾ ਜਿਹਾ ਧਿਆਨ ਥੋੜ੍ਹਾ ਜ਼ਿਆਦਾ ਦਿੰਦੇ ਨੇ, ਚੰਗੀ ਗੱਲ ਵੀ ਇਹਨਾਂ ਦੀ। ਅਤੇ
ਥੋੜ੍ਹਾ ਜਿਹਾ ਸਾਨੂੰ ਉਹ ਦੱਸੋ ਜਿਹੜਾ ਪੋਸਟਰ ਵਾਲੀ ਕੀ ਕਹਾਣੀ ਆ, ਕਿਉਂਕਿ ਮੈਂ ਤੁਹਾਡੇ ਸੰਪਰਕ 'ਚ ਉਦੋਂ ਹੀ ਆਇਆ ਜਦ ਮੈਂ ਫੇਸਬੁੱਕ 'ਤੇ ਚਾਰਲਸ ਡਾਰਵਿਨ ਯੂਨੀਵਰਸਿਟੀ ਦੀ ਇੱਕ ਮਸ਼ਹੂਰੀ ਦੇਖੀ, ਅਤੇ ਇੱਕ ਪੱਗ ਵਾਲਾ ਮੁੰਡਾ, ਇੱਕ ਪੱਗ ਵਾਲਾ ਨੌਜਵਾਨ, ਚਮਕਦੇ ਜਿਹੇ ਚਿਹਰੇ ਵਾਲਾ, ਪਿਪਟ ਫੜੀ ਹੱਥ 'ਚ, ਉਹ ਸਾਹਮਣੇ ਆਉਂਦਾ?
ਬਿਲਕੁਲ ਵੀਰ ਜੀ, ਉਹ ਅਸਲ 'ਚ ਮੇਰੀ ਜਿਹੜੀ ਫੋਟੋ, ਮੈਂ ਜਦੋਂ ਇੱਥੇ ਆਣ ਕੇ ਮਾਸਟਰ ਦਾ ਰਿਸਰਚ ਸ਼ੁਰੂ ਕੀਤੀ ਆ ਚਾਰਲਸ ਡਾਰਵਿਨ ਯੂਨੀਵਰਸਿਟੀ ਵਿੱਚ 2011 ਦੀ ਗੱਲ ਹੈ, ਅਤੇ ਫੋਟੋ ਉਹਨਾਂ ਨੇ ਉਸ ਟਾਈਮ ਦੀ ਲਈ ਸੀ, ਅਤੇ ਉਹਨਾਂ ਨੇ ਕਈ ਸਾਲ ਤੱਕ ਉਹਨੂੰ ਪਬਲਿਸ਼ ਨਹੀਂ ਕੀਤਾ, ਅਤੇ ਇੱਕ ਦਿਨ ਅਚਾਨਕ ਉਹਨਾਂ ਨੇ ਸਭ ਤੋਂ ਪਹਿਲਾਂ ਤਾਂ ਜਿਹੜਾ ਇਹਨਾਂ ਦਾ ਜਿਹੜਾ ਇਹਨਾਂ ਦੀ ਕੋਰਸ ਦੀ ਗਾਈਡਲਾਈਨ ਹੁੰਦੀ ਹੈ ਇਹਨਾਂ ਜਿਹੜਾ, ਉਹਦੇ 'ਤੇ ਮੇਰੀ ਫੋਟੋ ਆਈ, ਅਤੇ ਮੈਨੂੰ ਚਲੋ ਅੱਛਾ ਲੱਗਦਾ ਹਰ ਕਿਸੇ ਨੂੰ। ਫਿਰ ਇਹਨਾਂ ਨੇ ਜਿਹੜਾ ਵਾਰ ਵਾਰ ਜਦੋਂ ਇਹਨਾਂ ਨੂੰ ਕੋਈ ਆਪਣਾ ਫੀਲਡ ਨੂੰ ਥੋੜ੍ਹਾ ਜਿਹਾ ਪ੍ਰਮੋਟ ਕਰਨਾ ਹੁੰਦਾ ਕਿਸੇ ਸਪੈਸ਼ਲੀ ਹੈਲਥ ਲਾਈਨ ਨੂੰ ਲੈ ਕੇ, ਹੈਲਥ ਸਟੱਡੀ ਨੂੰ ਲੈ ਕੇ ਜਾਂ ਰਿਸਰਚ ਨੂੰ ਲੈ ਕੇ, ਉਹ ਜਿਹੜਾ ਉਹ ਮੈਨੂੰ ਥੋੜ੍ਹਾ ਜਿਹਾ ਅੱਗੇ ਲਾਉਂਦੇ ਨੇ ਥੋੜ੍ਹਾ ਜਿਹਾ ਵੀ ਡਾਇਵਰਸਿਟੀ ਸ਼ੋ ਕਰਨ ਵਾਸਤੇ ਵੀ ਦੇਖੋ ਸਾਡੇ ਕੋਲ ਇੰਟਰਨੈਸ਼ਨਲ ਸਟੂਡੈਂਟ ਵੀ ਬੜਾ ਅੱਛਾ ਕੰਮ ਕਰ ਰਹੇ ਨੇ ਇੱਥੇ ਚਾਰਲਸ ਡਾਰਵਿਨ ਯੂਨੀਵਰਸਿਟੀ ਦਾ।
ਖੁਸ਼ੀ ਹੋਈ ਤੁਹਾਡੀ ਉਹ ਪੱਗ ਵਾਲੀ ਤਸਵੀਰ ਉੱਥੇ ਦੇਖ ਕੇ। ਅਤੇ ਸਾਇੰਸ ਅਤੇ ਖੋਜ ਪੜਤਾਲ ਨਾਲ ਤੁਹਾਡੀ ਸਾਂਝ ਕਿੰਨੀ ਕੁ ਪੁਰਾਣੀ?
ਮੈਂ ਅੰਮ੍ਰਿਤਸਰ ਤੋਂ ਬਿਲੋਂਗ ਕਰਦਾ ਤੇ ਮੈਂ ਜਿਹੜੀ ਬੀ ਐਸ ਸੀ ਉਹ ਖਾਲਸਾ ਕਾਲਜ ਤੋਂ ਕੀਤੀ ਸੀ 2001 ਦੇ ਵਿੱਚ। ਫਿਰ ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਚਲਾ ਗਿਆ, ਉੱਥੋਂ ਮੈਂ ਐਮ ਐਸ ਸੀ ਕੀਤੀ ਆ ਜੀ ਮੋਲੀਕੁਲਰ ਬਾਇਓਲੋਜੀ ਤੇ ਬਾਇਓਕੈਮਿਸਟਰੀ ਦੇ ਵਿੱਚ, ਜਿਹੜੀ 2005 ਦੇ ਵਿੱਚ ਮੈਂ ਕੰਪਲੀਟ ਕੀਤੀ ਉੱਥੋਂ, ਤੇ 2006 ਦੇ ਐਂਡ ਵਿੱਚ ਮੈਂ ਆਸਟ੍ਰੇਲੀਆ ਆ ਗਿਆ ਮੁੜ ਕੇ ਇੱਥੇ
ਜੀ ਇੱਕ ਵਿਦਿਆਰਥੀ ਵਜੋਂ।
ਬਿਲਕੁਲ ਹਾਂਜੀ ਜੀ, ਮੈਂ ਸਟੂਡੈਂਟ ਦੇ ਤੌਰ ਤੇ ਇੱਥੇ ਆਇਆ ਸੀ ਤੇ ਮੈਲਬਰਨ ਆਇਆ ਸੀ ਤੇ ਮੈਲਬਰਨ ਥੋੜਾ ਜਿਹਾ ਮੈਨੂੰ ਡਿਫੀਕਲਟ ਲੱਗਾ ਆਪਣੇ ਫੀਲਡ ਦੇ ਵਿੱਚ ਦੁਬਾਰਾ ਆਉਣ ਦੇ ਵਿੱਚ। ਮੈਂ ਕਈ ਯੂਨੀਵਰਸਿਟੀਆਂ ਨਾਲ ਸੰਪਰਕ ਕੀਤਾ ਪਰ ਉਹਨਾਂ ਨਾਲ ਕੋਈ ਜਿਹੜਾ ਠੋਸ ਮੈਨੂੰ ਜਿਹੜਾ ਉਹ ਜਵਾਬ ਨਹੀਂ ਮਿਲਿਆ ਤੇ ਮੈਂ ਡਾਰਵਿਨ ਆ ਗਿਆ। ਫਿਰ ਡਾਰਵਿਨ ਆਣ ਕੇ ਮੈਂ ਇਹਨਾਂ ਗਿਆ, ਥੋੜ੍ਹਾ ਬਹੁਤਾ ਇਹਨਾਂ ਨਾਲ ਇੰਟਰਵਿਊਜ ਮੇਰੀਆਂ ਹੋਈਆਂ ਤੇ ਫਿਰ ਇਹਨਾਂ ਨੇ ਮੈਨੂੰ ਮਾਸਟਰ ਬਾਏ ਰਿਸਰਚ ਸ਼ੁਰੂ ਕਰਾਈ ਜਿਹੜੀ ਮੈਂ ਜਿਹੜਾ ਹੈਡ ਐਂਡ ਨੈਕ ਕੈਂਸਰ ਤੇ ਕੀਤੀ ਸੀ ਤੇ ਉਹਦੇ ਵਿੱਚ ਮੇਰੀਆਂ ਕਾਫੀ 7-8 ਪਬਲੀਕੇਸ਼ਨਾਂ ਆ ਗਈਆਂ ਸੀ।
ਜੀ ਜਾਣੀ ਜਦੋਂ ਤੁਸੀਂ ਮੈਲਬਰਨ ਆਏ ਉਦੋਂ ਤੁਸੀਂ ਕਿਸੇ ਹੋਰ ਖੇਤਰ ਵਿੱਚ ਸੀਗੇ ਪਰ ਤੁਹਾਡੇ ਮਨ 'ਚ ਤਾਂਘ ਸੀਗੀ ਕਿ ਮੁੜ ਸਾਇੰਸ ਵਾਲੇ ਪਾਸੇ ਮਹਾਰਾ ਮੋੜਨੀ ਆ।
ਬਿਲਕੁਲ ਵੀਰ ਜੀ, ਮੈਂ ਇੱਕ ਤੁਹਾਨੂੰ ਥੋੜ੍ਹਾ ਜਿਹਾ ਇੱਕ ਵਾਕਿਆ ਵੀ ਦੱਸਦਾ। ਜਦੋਂ ਮੈਂ ਆਸਟ੍ਰੇਲੀਆ ਆਇਆ ਸੀ ਤੇ ਮੈਂ ਆਇਆ ਸੀ ਜੀ ਐਗਰੀਕਲਚਰ ਸਟੱਡੀ ਦੇ ਵਿੱਚ ਤੇ ਜਦੋਂ ਇੱਥੇ ਆਇਆ ਉਸ ਟਾਈਮ ਇੱਕ ਥੋੜ੍ਹਾ ਰੌਲਾ ਵੀ ਪੈ ਗਿਆ ਵੀ ਇਹਦੇ ਵਿੱਚ ਪੱਕੇ ਨਹੀਂ ਹੋਣਾ ਜੀ ਤੁਸੀਂ ਜੇ ਵੋ, ਕਿਸੇ ਏਜੰਟ ਕੋਲ ਚਲੇ ਗਏ ਤੇ ਉਹਨਾਂ ਨੇ ਮੈਨੂੰ ਗਾਈਡ ਕਰ ਦਿੱਤਾ ਵੀ ਤੁਸੀਂ ਇਲੈਕਟ੍ਰੋਨਿਕ ਦਾ ਡਿਪਲੋਮਾ ਕਰ ਲਓ ਤੇ ਤੁਸੀਂ ਪੱਕੇ ਹੋ ਜਾਓਗੇ। ਤੇ ਮੈਂ ਮੇਰੇ ਦਿਲ ਦੇ ਵਿੱਚ ਵੀ ਥੋੜ੍ਹਾ ਸੀ ਵੀ ਚਲੋ ਮੈਂ ਪੱਕਾ ਹੋ, ਪਰ ਜਿਹੜਾ ਇੱਕ ਦਿਲ ਦੀ ਤਾਂਘ ਸੀ ਵੀ ਮੈਂ ਸਾਇੰਸ ਵੱਲ ਹੀ ਰਵਾਂ ਤੇ ਮੈਂ ਉਹ ਡਿਪਲੋਮਾ ਤਾਂ ਜ਼ਰੂਰ 2 ਸਾਲ ਦਾ ਜਿਹੜਾ ਉਹ ਪੂਰਾ ਕਰ ਲਿਆ ਤੇ ਉੱਥੋਂ ਮੈਲਬਰਨ ਤੋਂ ਕੀਤਾ। ਪਰ ਮੈਨੂੰ ਉਹਦੇ ਵਿੱਚ ਕੋਈ ਖਾਸ ਫਾਇਦਾ ਨਹੀਂ ਆ ਕਿਉਂਕਿ ਮੈਨੂੰ ਉਹਦੇ ਵਿੱਚ ਐਕਸਪੀਰੀਅੰਸ ਨਹੀਂ ਮਿਲਿਆ ਤੇ ਮੈਂ ਜਿਹੜਾ ਉਹ ਫਿਰ ਮੈਨੂੰ ਇਹ ਵੀ ਮੈਂ ਕਿਸੇ ਹੋਰ ਜਗ੍ਹਾ ਨਿਕਲਾਂ ਜਿੱਥੇ ਮੈਨੂੰ ਜਿਹੜਾ ਉਹ ਮੈਂ ਆਪਣੇ ਫੀਲਡ ਵਿੱਚ ਵਾਪਸ ਆ ਸਕਾਂ ਤੇ ਮੈਂ ਇਸ ਕਰਕੇ ਫਿਰ ਡਾਰਵਿਨ ਆ ਗਿਆ ਉਸ ਟਾਈਮ।
ਉਹ ਕਹਿੰਦੇ ਆ ਨਾ ਤੇਰਾ ਪਿਆਰ ਲੁੱਡੋ ਦੇ ਸੱਪ ਵਰਗਾ 99 ਤੇ ਆ ਕੇ ਡੰਗ ਮਾਰ ਗਿਆ। ਕਈ ਵਾਰ ਐਨ ਜਦੋਂ ਪੌੜੀ ਦਾ ਆਖਰੀ ਡੰਡਾ ਹੁੰਦਾ ਉੱਥੋਂ ਆ ਕੇ ਝਟਕਾ ਲੱਗੇ ਤੇ ਬੰਦੇ ਨੂੰ ਮਹਿਸੂਸ ਵੀ ਬੜਾ ਹੁੰਦਾ।
ਬਿਲਕੁਲ ਵੀਰ ਜੀ, ਮੈਂ ਇੱਕ ਗੱਲ ਜ਼ਰੂਰ ਕਹੂੰਗਾ ਵੀ ਪਰਮਾਤਮਾ ਹਮੇਸ਼ਾ ਜਿਹੜਾ ਰਾਹ ਆਪ ਦਿਖਾਉਂਦਾ ਬੰਦੇ ਨੂੰ, ਬੰਦਾ ਜਿੰਨਾ ਮਰਜ਼ੀ ਜ਼ੋਰ ਲਾਉਂਦਾ ਪਰ ਉਹ ਜਿਹੜਾ ਇੱਕ ਜਿੱਥੇ ਜਿੱਥੇ ਜਿਹਨੂੰ ਪਤਾ ਪਰਮਾਤਮਾ ਨੂੰ ਕਿ ਇਹਦੀ ਸਫਲਤਾ ਕਿੱਥੇ ਆ ਜਾਂ ਇਹਦਾ ਚੰਗਾ ਭਵਿੱਖ ਕਿੱਥੇ ਆ, ਉਹ ਬੰਦੇ ਨੂੰ ਉੱਥੇ ਲੈ ਜਾਂਦੇ ਨੇ। ਵੈਸੇ ਮੈਨੂੰ ਡਾਰਵਿਨ ਦਾ ਕੋਈ ਪਤਾ ਨਹੀਂ ਸੀ ਜਦੋਂ ਮੈਂ ਇੱਥੇ ਆਇਆ ਸੀ, ਮੈਨੂੰ ਕੁਛ ਵੀ ਇੱਕ ਪਤਾ ਨਹੀਂ ਸੀ ਇੱਥੋਂ ਦਾ ਵੈਦਰ ਕਿੱਦਾਂ ਦਾ ਵਾ ਜਾਂ ਇੱਥੋਂ ਦੇ ਲੋਕ ਕਿੱਦਾਂ ਦੇ ਨੇ ਤੇ ਬਸ ਮੈਨੂੰ ਲੱਗਾ ਵੀ ਯਾਰ ਮੈਂ ਕਿੱਥੋਂ ਨਿਕਲਾਂ ਇੱਥੋਂ ਮੈਲਬਰਨ ਦੇ ਵਿੱਚੋਂ ਤੇ ਜਿਹੜਾ ਮੈਨੂੰ ਥੋੜ੍ਹਾ ਜਿਹਾ ਮੈਂ ਆਪਣੇ ਸਾਇੰਸ ਵੱਲ ਆ ਸਕਾਂ। ਅਤੇ ਮੈਂ ਬੜਾ ਲੱਕੀ ਸੀ ਇੱਥੇ ਆਣ ਕੇ, ਮੈਨੂੰ ਜਿਹੜਾ ਜਲਦੀ ਉਸ ਖੇਤਰ ਵਿੱਚ ਆ ਗਿਆ ਅਤੇ ਮੈਂ ਫਿਰ ਜਿਹੜਾ ਜੋ ਸ਼ੁਰੂ ਹੋਇਆ ਰਿਸਰਚ ਦਾ ਜਿਹੜਾ ਟਾਈਮ ਫਿਰ ਚੱਲਦਾ ਰਿਹਾ।
ਬੰਦਾ ਤੇ ਭਾਵਾਂ ਆਪਣੇ ਫੀਲਡ ਵਿੱਚ ਰਹੇ ਤੇ ਸਾਇੰਸ ਦੀ ਖੋਜ ਪੜਤਾਲ ਦੀਆਂ ਗੱਲਾਂ ਕਰੇ ਤੇ ਪੀ ਐਚ ਡੀ ਕੈਲੀਬਰ ਦਾ ਹੋਵੇ, ਪਰ ਕਈ ਵਾਰ ਨਾਲ ਦੇ ਜਿਹੜੀ ਸੰਗਤ ਹੁੰਦੀ ਆ ਉਹ ਇਹੋ ਜਿਹੇ ਟੱਕਰ ਜਾਂਦੇ ਆ ਪਾਰਟੀ ਤੇ ਭੋਗਾਂ ਤੇ ਵਿਆਹ ਸ਼ਾਦੀਆਂ ਤੇ, ਉਹ ਲੋਕ ਨਹੀਂ ਪੁੱਛਦੇ ਵੀ ਬਾਈ ਆਹ ਕਿਹੜੇ ਕੰਮ ਪਿਆ ਹੋਇਆ।
ਨਹੀਂ ਅਸਲ ਦੇ ਵਿੱਚ ਉਹਨਾਂ ਤੇ ਮੈਨੂੰ ਕਦੇ ਨਹੀਂ ਕਿਸੇ ਨੇ ਪੁੱਛਿਆ, ਪਰ ਮੈਨੂੰ ਮੇਰੇ ਪਰਿਵਾਰ ਵੱਲੋਂ ਬਹੁਤ ਜ਼ਿਆਦਾ ਜਿਹੜਾ ਇੱਕ ਸਹਿਯੋਗ ਮਿਲਦਾ ਰਿਹਾ ਮੇਰੇ ਮਾਤਾ ਪਿਤਾ ਨੂੰ। ਮੇਰੇ ਡੈਡੀ ਕਈ ਵਾਰ ਮੈਂ ਡੈਡੀ ਆਪਣੇ ਪਿਤਾ ਜੀ ਨੂੰ ਕਹਿਣਾ ਵੀ ਮੈਂ ਵਾਪਸ ਆ ਜਾਵਾਂ ਕਿਉਂਕਿ ਮੈਨੂੰ ਲੱਗਦਾ ਨਹੀਂ ਨਾ ਮੇਰਾ ਜੀ ਲੱਗਣ ਦਿਆ, ਤਾਂ ਉਹਨਾਂ ਦੀ ਇੱਕੋ ਗੱਲ ਹੁੰਦੀ ਸੀ ਵੀ ਦੇਖ ਜੇ ਤੇਰਾ ਨਹੀਂ ਜੀ ਲੱਗਣ ਤੇ ਤੂੰ ਵਾਪਸ ਆ ਜਾ, ਕੋਈ ਗੱਲ ਨਹੀਂ ਆ। ਤਾਂ ਮੈਨੂੰ ਉੱਥੋਂ ਥੋੜ੍ਹਾ ਜਿਹਾ ਇੱਕ ਹੱਲਾਸ਼ੇਰੀ ਮਿਲ ਜਾਂਦੀ ਸੀ ਯਾਰ ਵੀ ਮੇਰੇ ਮੇਰੇ ਪਿਤਾ ਜੀ ਨੂੰ ਤਾਂ ਕੋਈ ਉਹ ਲੱਗ ਉਹਨਾਂ ਨੂੰ ਬਲਕਿ ਅੱਛੀ ਸਪੋਰਟ ਕਰ ਰਹੇ ਨੇ ਤੇ ਮੈਂ ਕਿਉਂ ਵਾਪਸ ਜਾਵਾਂ ਫਿਰ।
ਹਾਂਜੀ ਉਹ ਚੰਡੀਗੜ੍ਹ ਢਹਿ ਜੂ ਤਾਂ ਪਿੰਡਾਂ 'ਚ ਉੱਗਾ ਤਾਂ ਫਿਰ ਰਹਿ ਜੂ।
ਬਿਲਕੁਲ ਤੇ ਉਹ ਫਿਰ ਮੈਂ ਫਿਰ ਜਿਹੜਾ ਉਹ ਸਿਰ ਸੁੱਟ ਕੇ ਲੱਗਾ ਰਿਹਾ ਜੀ ਤੇ ਚਲੋ ਪਰਮਾਤਮਾ ਨੇ ਹੁਣ ਚਲੋ ਫਲ ਵੀ ਲਾਇਆ ਤੇ ਚੰਗਾ ਵੀ ਲੱਗਦਾ ਕਿਉਂਕਿ ਆਪਣੇ ਫੀਲਡ ਦੇ ਵਿੱਚ ਕੰਮ ਕਰਨ ਨਾਲ ਬੜਾ ਇੱਕ ਮਨ ਨੂੰ ਸ਼ਾਂਤੀ ਮਿਲਦੀ ਹੈ ਜਦੋਂ ਅਸੀਂ ਜਿਹੜਾ ਮੈਂ ਕੰਮ ਕਰ ਰਿਹਾ ਹਾਂ।
ਤੇ ਜਿਹੜਾ ਵਜ਼ੀਫਾ ਮਿਲਦਾ ਤੁਹਾਨੂੰ ਇਹ ਇੱਕ ਆਸਟ੍ਰੇਲੀਅਨ ਰੈਜ਼ੀਡੈਂਟ ਹੋਣ ਦੇ ਨਾਤੇ ਮਿਲਦਾ ਜਾਂ ਪਹਿਲਾਂ ਤੁਸੀਂ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਸੀ ਉਦੋਂ ਸ਼ੁਰੂ ਹੋਇਆ?
ਨਹੀਂ ਵੀਰ ਜੀ, ਮੈਂ ਜਦੋਂ ਮਾਸਟਰ ਬਾਏ ਰਿਸਰਚ ਸ਼ੁਰੂ ਕੀਤੀ ਉਦੋਂ ਮੈਂ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਸੀ ਤੇ ਉਦੋਂ ਮੈਂ ਫੀਸ ਪੇ ਕੀਤੀ ਸੀ, ਲੇਕਿਨ ਉਦੋਂ ਵੀ ਮੈਨੂੰ ਜਿਹੜੀ ਉਹ ਜਿਹੜਾ ਅਖੀਰਲਾ ਸਮੈਸਟਰ ਸੀ ਉਹਦੇ ਵਿੱਚ ਮੈਨੂੰ ਫੀਵੇਬਲ ਸਕਾਲਰਸ਼ਿਪ ਜਿਹੜੀ ਉਹਨਾਂ ਦੇ ਦਿੱਤੀ। ਤੇ ਫਿਰ ਜਦੋਂ ਮੇਰੀ ਪੀ ਐਚ ਡੀ ਸ਼ੁਰੂ ਹੋਈ ਆ ਉਦੋਂ ਵੀ ਉਹਨਾਂ ਨੇ ਮੈਨੂੰ ਪੂਰੀ ਪੀ ਐਚ ਡੀ ਦੀ ਫੀਵੇਬਲ ਸਕਾਲਰਸ਼ਿਪ ਦੇ ਦਿੱਤੀ, ਕਿਉਂਕਿ ਜਿਹੜੀ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਦਾ ਵਜ਼ੀਫਾ ਲੈਣ ਵਾਸਤੇ ਬੜੀ ਕੰਪੀਟੀਟਿਵ
ਜੀ ਤੁਹਾਨੂੰ ਪਤਾ ਚਾਹੀਦੀਆਂ ਹੁੰਦੀਆਂ।
ਬਿਲਕੁਲ ਪਰ ਉਹਨਾਂ ਨੇ ਮੈਨੂੰ ਜਿਹੜੀ ਉਹ ਫੀਸ ਮਾਫ਼ੀ ਦੇ ਦਿੱਤੀ ਸੀ, ਜਿਹੜਾ ਮੈਂ ਉਹ ਜਿਹੜੀ ਪੀ ਐੱਚ ਡੀ ਸ਼ੁਰੂ ਕਰ ਲਈ। ਅਤੇ ਕਰਦਿਆਂ ਕਰਦਿਆਂ ਸਾਲ ਕੁ ਬਾਅਦ ਜਿਹੜੀ ਮੈਨੂੰ ਮੁੜ ਕੇ ਪੱਕਾ ਹੋ ਗਿਆ ਮੈਂ, ਅਤੇ ਮੁੜ ਕੇ ਉਹਨਾਂ ਨੇ ਫਿਰ ਮੈਨੂੰ ਜਿਹੜੀ ਉਹ ਨਾਲ ਸਟਾਈਪੈਂਡ ਜਾਂ ਖਾਣ ਪੀਣ ਵਾਸਤੇ ਵੀ ਦੇਣਾ ਸ਼ੁਰੂ ਕਰ ਦਿੱਤਾ, ਫੁੱਲ ਸਕਾਲਰਸ਼ਿਪ ਦੇਣੀ ਸ਼ੁਰੂ ਕਰ ਦਿੱਤੀ ਉਹਨਾਂ ਨੇ।
ਜੀ, ਅਤੇ ਪੀ ਆਰ ਹੋਣਾ, ਪੱਕੇ ਹੋਣਾ ਬੜਾ ਜ਼ਰੂਰੀ, ਇੱਕ ਅਹਿਮ ਚੀਜ਼ ਆ, ਕਿਉਂਕਿ ਇਹਦੇ ਲਈ ਲੋਕ ਵਿਚਾਰੇ ਬੜੇ ਆਪਣੇ ਖਾਸ ਤੌਰ 'ਤੇ ਪ੍ਰਵਾਸੀ ਘੁਲਦੇ ਆ, ਕਈ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ। ਕਿਉਂਕਿ ਜਦੋਂ ਮੈਂ ਪੀ ਐੱਚ ਡੀ ਕਰਦਾ ਸੀ ਮੈਡੀਸਨ 'ਚ ਸਿਡਨੀ, ਤਾਂ ਸਾਡੇ ਮਿੱਤਰ ਸੀ, ਉਹਨਾਂ ਨੇ ਕਹਿਣਾ ਪੁੱਤ ਪਹਿਲਾਂ ਤੂੰ ਕੁੱਕਰੀ ਕਰਕੇ ਪੱਕਾ ਹੋ ਜਾ, ਪੀ ਐੱਚ ਡੀ ਤਾਂ ਫੇਰ ਵੀ ਕਰ ਲਈ।
ਬਿਲਕੁਲ ਵੀਰ ਜੀ, ਮੈਂ ਇੱਥੇ ਇੱਕ ਗੱਲ ਜ਼ਰੂਰ ਕਹੂੰਗਾ ਵੀ ਉਹ ਕਹਿੰਦੇ ਨਾ ਵੀ ਜੇ ਤੁਹਾਡੇ ਪੱਲੇ ਕੁਛ ਹੋਵੇ ਨਾ ਤਾਂ ਸਫਲਤਾ ਜਿਹੜੀ ਉਹ ਤੁਹਾਡੇ ਪਿੱਛੇ ਪਿੱਛੇ ਤੁਰੀ ਫਿਰਦੀ ਹੈ। ਮੈਨੂੰ ਮੇਰਾ ਇੱਕ ਦੋਸਤ ਸੀ ਤਸ਼ਮਾਨੀ ਦੇ ਵਿੱਚ ਇਸ ਟਾਈਮ, ਉਹ ਮੇਰਾ ਸੁਪਰਵਾਈਜ਼ਰ ਵੀ ਆ, ਡਾਕਟਰ ਸੁਖਵਿੰਦਰ ਸਿੰਘ ਸੋਹਲ ਉਹਨਾਂ ਦਾ ਨਾਮ ਆ। ਉਹਨਾਂ ਨੇ ਮੈਨੂੰ ਇਹ ਗੱਲ ਕਹੀ ਸੀ ਵੀ ਵੇਖ ਛੋਟੇ ਮੋਟੇ ਕੋਰਸਾਂ ਦੇ ਭੱਜੇ ਫਿਰਨ ਦਾ ਕੋਈ ਗੱਲ ਨਹੀਂ, ਲੇਕਿਨ ਜਦੋਂ ਤੇਰੇ ਪੱਲੇ ਜਾਂ ਤੇਰੇ ਹੱਥ ਕੁਛ ਆ ਜਾਏਗਾ ਤਾਂ ਸਫਲਤਾ ਜਾਂ ਪਰਮ ਜਿਹੜੇ ਜਿਹੜੇ ਪੱਕੇ ਹੋਣਾ ਜਾਂ ਸਿਟੀ ਹੋਣਾ ਉਹ ਆਪਣੇ ਆਪ ਹੀ ਹੋ ਜਾਣਗੇ। ਤਾਂ ਉਹ ਮੈਨੂੰ ਅੱਛੀ ਵੀ ਲੱਗੀ, ਮੈਂ ਪੀ ਆਰ ਵੱਲ ਜ਼ਿਆਦਾ ਭੱਜਿਆ ਨਹੀਂ ਅਤੇ ਮੈਂ ਜਿਹੜਾ ਆਪਣੇ ਫੀਲਡ ਵੱਲ ਜਿਹੜਾ ਉਹ ਤੁਰਦਾ ਰਿਹਾ। ਅਤੇ ਜਦੋਂ ਜਦੋਂ ਮੈਨੂੰ ਫਿਰ ਉਹ ਪਰਮਾਤਮਾ ਨੇ ਉਹ ਬਖਸ਼ਣੀ ਸੀ ਉਹ ਬਖਸ਼ਿਸ਼, ਤਾਂ ਆਟੋਮੈਟਿਕਲੀ ਮੈਨੂੰ ਜਿਹੜੀ ਮੇਰੀ ਪੀ ਆਰ ਵੀ ਹੋ ਗਈ ਅਤੇ ਸਭ ਕੁਛ ਠੀਕ ਹੋ ਗਿਆ।
ਹਾਂਜੀ, ਨਿਸ਼ਾਨਾ ਵੱਡਾ ਰੱਖੋਗੇ ਤਾਂ ਸਫਲਤਾ ਕਦਮ ਚੁੰਮਦੀ ਹੈ, ਕਿਉਂਕਿ ਜੇ ਤੀਰ ਤੁਸੀਂ ਚਲਾਇਆ ਹੀ ਚੰਨ ਵਾਲਾ ਤਾਂ ਦਰਖਤ ਤੋਂ ਉੱਤੇ ਤਾਂ ਲੰਘ ਹੀ ਜਾਊ ਘੱਟੋ ਘੱਟ।
ਬਿਲਕੁਲ ਬਿਲਕੁਲ ਵੀਰ ਜੀ, ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਮੈਂ ਜਦੋਂ ਮੈਲਬਨ ਰਹਿੰਦਾ ਸੀ ਤਾਂ ਮੇਰੇ ਦੋਸਤ ਜਿਹੜੇ ਨਾਲ ਰਹਿੰਦੇ ਸੀ ਉਹ ਉਸ ਟਾਈਮ ਪੱਕੇ ਹੋ ਗਏ, ਅਤੇ ਚਲੋ ਉਹਨਾਂ ਦਾ ਕਿਸਮਤ ਸੀ ਉਹ ਉਸ ਟਾਈਮ ਪੱਕੇ ਹੋ ਗਏ, ਉਹਨਾਂ ਦੀ ਕਾਰ ਵੀ ਲੈ ਲਏ, ਗੱਡੀਆਂ ਵੀ ਲੈ ਲਈਆਂ, ਸਭ ਕੁਛ ਉਹਨਾਂ ਕੋਲ ਹੈਗਾ। ਲੇਕਿਨ ਜਿਹੜੀ ਮੈਨੂੰ ਹੁਣ ਜਿਹੜੀ ਸੰਤੁਸ਼ਟੀ ਇਹ ਮਿਲਦੀ ਆ ਵੀ ਮੈਂ ਪਰਮਾਤਮਾ ਦਾ ਬੜਾ ਸ਼ੁਕਰ ਕਰਦਾ ਵੀ ਜਿਹੜਾ ਮੇਰੀ ਇੱਕ ਮਨ ਦੀ ਚਾਹਤ ਸੀ ਜਾਂ ਸੁਪਨਾ ਸੀ ਉਹ ਮੇਰਾ ਪੂਰਾ ਜ਼ਰੂਰ ਹੋਇਆ, ਭਾਵੇਂ ਮੈਂ ਪੱਕਾ ਕਾਫ਼ੀ ਪੰਜਾਂ ਛੇ ਸਾਲ ਬਾਅਦ ਪੱਕਾ ਹੋਇਆ, ਲੇਕਿਨ ਉਹ ਮੇਰਾ ਜਿਹੜਾ ਸੁਪਨਾ ਜੋ ਪਰਮਾਤਮਾ ਨੇ ਪੂਰਾ ਕਰਨਾ ਸੀ ਉਹ ਮੇਰਾ ਜ਼ਰੂਰ ਪੂਰਾ ਕੀਤਾ। ਅਤੇ ਲੇਟ ਜ਼ਰੂਰ ਹੋਇਆ ਪਰ ਜਿਹੜਾ ਇੱਕ ਅੱਛਾ ਪਰਮਾਤਮਾ ਨੇ ਜਿਹੜੀ ਫਲ ਦਿੱਤਾ ਉਹ ਬੜਾ ਵਧੀਆ ਦਿੱਤਾ ਅਤੇ ਮੈਂ ਉਸ ਸੰਤੁਸ਼ਟ ਵੀ ਹਾਂ ਉਸ ਚੀਜ਼ ਦੇ ਨਾਲ।
ਅਤੇ ਮਨ ਨੂੰ ਵੀ ਬੜੀ ਤਸੱਲੀ ਮਿਲਦੀ ਹੈ, ਕਿਉਂਕਿ ਅੰਗਰੇਜ਼ੀ 'ਚ ਕਹਿੰਦੇ ਹੁੰਦੇ ਆ ਨਾ ਜੇ ਪੈਸ਼ਨ ਪ੍ਰੋਫੈਸ਼ਨ ਬਣ ਜੇ ਤਾਂ ਉਹਦੇ ਵਰਗੀ ਰੀਸ ਕੋਈ ਨਹੀਂ, ਕਿਉਂਕਿ ਤੁਹਾਨੂੰ ਲੱਗਦਾ ਹੀ ਨਹੀਂ ਤੁਸੀਂ ਕੰਮ 'ਤੇ ਆਏ ਹੋ।
ਬਿਲਕੁਲ ਬਿਲਕੁਲ ਬਿਲਕੁਲ, ਮੈਨੂੰ ਤੁਸੀਂ ਬਿਲੀਵ ਨਹੀਂ ਕਰੋਗੇ ਜਦੋਂ ਅਸੀਂ ਜਦੋਂ ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੜ੍ਹਦਾ ਹੁੰਦਾ ਸੀ ਅਤੇ ਮੈਨੂੰ ਬੜਾ ਚੰਗਾ ਲੱਗਦਾ ਸੀ ਯੂਨੀਵਰਸਿਟੀ ਜਾਣਾ ਇਹ, ਅਤੇ ਹੁਣ ਜਦੋਂ ਇੱਥੇ ਯੂਨੀਵਰਸਿਟੀ ਵੀ ਆਏ ਹਾਂ ਇੱਥੇ ਵੀ ਬੜਾ ਅੱਛਾ ਲੱਗਦਾ, ਇੱਥੇ ਆਪਣਾ ਜਾਈਦਾ ਪੜ੍ਹੀਦਾ ਕੋਈ ਲੱਗਦਾ ਹੀ ਨਹੀਂ ਵੀ ਬੰਦਿਸ਼ ਨਹੀਂ ਲੱਗਦੀ ਮਨ ਨੂੰ ਵੀ ਜਿਹੜਾ ਮਨ ਬੰਦਿਆ ਬੜਾ ਬੱਝਾ ਹੋਇਆ ਅਤੇ ਮੇਰਾ ਜਿਹੜਾ ਉਹ ਜੀ ਨਹੀਂ ਕਰਦਾ ਇਸ ਕੰਮ ਕਰਨ ਨੂੰ, ਜਿਹੜਾ ਮੈਂ ਕੰਮ ਕਰਨਾ ਚਾਹੁੰਦਾ ਸੀ ਉਹ ਮੈਂ ਕਰ ਰਿਹਾ ਵਾਂ, ਅਤੇ ਮੈਨੂੰ ਬੜਾ ਹੀ ਅੱਛਾ ਲੱਗਦਾ ਜਿਹੜੀ ਉਹ ਮਨ ਨੂੰ ਬੜੀ ਸ਼ਾਂਤੀ ਮਿਲਦੀ ਉਸ ਚੀਜ਼ ਦੇ ਨਾਲ।
ਜੇ ਆਪਾਂ ਪੀ ਐੱਚ ਡੀ ਦੇ ਐਕਸਪੋਜ਼ਰ ਦੀ ਗੱਲ ਕਰੀਏ ਯੂਨੀਵਰਸਿਟੀ ਦੁਆਰਾ, ਚਾਰਲਸ ਡਾਰਵਿਨ ਯੂਨੀਵਰਸਿਟੀ ਦੀ ਆਪਾਂ ਗੱਲ ਕਰੀਏ, ਤਾਂ ਕੀ ਤੁਹਾਨੂੰ ਫਿਰ ਕੋਈ ਰਾਸ਼ਟਰੀ ਅੰਤਰਰਾਸ਼ਟਰੀ ਕਾਨਫਰੰਸਾਂ 'ਤੇ ਵੀ ਜਾਣ ਦਾ ਮੌਕਾ ਮਿਲਦਾ ਰਹਿੰਦਾ?
ਬਿਲਕੁਲ ਵੀਰ ਜੀ, ਮੈਂ 2015 ਦੇ ਵਿੱਚ ਜਦੋਂ ਪੀ ਐੱਚ ਡੀ ਸ਼ੁਰੂ ਕੀਤੀ ਸੀ ਉਦੋਂ ਮੈਂ ਬ੍ਰਿਸਬੇਨ ਦੇ ਵਿੱਚ ਇੱਕ ਸਾਡੀ ਇੱਕ ਇੰਟਰਨੈਸ਼ਨਲ ਕਾਨਫਰੰਸ ਹੋਈ ਸੀ ਪ੍ਰੋਸਟੇਟ ਕੈਂਸਰ 'ਤੇ, ਅਤੇ ਮੈਂ ਉਦੋਂ ਜਿਹੜੀ ਓਰਲ ਪ੍ਰੈਜੈਂਟੇਸ਼ਨ ਦਿੱਤੀ ਸੀ ਜਿਹੜਾ ਮਤਲਬ ਕਿ ਉੱਥੇ ਅੱਛੀ ਸੀ ਉਸ ਜਿਹੜੀ ਕਾਨਫਰੰਸ ਦਾ ਸਭ ਤੋਂ ਜ਼ਿਆਦਾ ਫਾਇਦਾ ਮੈਨੂੰ ਇਹ ਆ ਵੀ ਮੈਨੂੰ ਬਹੁਤ ਸਾਰੇ ਲੋਕਾਂ ਨਾਲ, ਜਿਹੜਾ ਵਧੀਆ ਲੋਕ ਸੀ ਜਿਹੜੇ ਬੜੇ ਸਿਮਿਲਰ ਫੀਲਡ ਦੇ ਨਾਲ ਉੱਤੇ ਜਿਹੜਾ ਕੰਮ ਕਰ ਰਹੇ ਸੀ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ ਅਤੇ ਉਹਨਾਂ ਜਿਹੜਾ ਐਕਸਪੀਰੀਅੰਸ ਸੀ ਉਹ ਮੈਨੂੰ ਮਿਲਿਆ ਉੱਥੇ, ਅਤੇ ਮੇਰੀ ਜਿਹੜੀ ਨੌਲੇਜ ਦੀ ਜਿਹੜਾ ਉਹ ਬਹੁਤ ਜ਼ਿਆਦਾ ਵਾਧਾ ਆਇਆ, ਅਤੇ ਉਹ ਮੈਂ ਜਿਹੜੀ ਕਾਨਫਰੰਸ ਅਟੈਂਡ ਕੀਤੀ। ਬਾਕੀ ਛੋਟੀਆਂ ਮੋਟੀਆਂ ਮੈਂ ਯੂਨੀਵਰਸਿਟੀ ਦੇ ਵਿੱਚ ਬਹੁਤ ਸਾਰੇ ਕੰਮ ਹੁੰਦੇ ਨੇ ਉੱਥੇ ਜਿਹੜਾ ਉਹ ਪਾਰਟੀਸਪੇਟ ਕਰਦਾ ਰਹਿੰਦਾ। ਹਾਂਜੀ
ਜੀ, ਅਤੇ ਡਾਕਟਰ ਵਰਿੰਦਰਜੀਤ ਵੀ ਮਿਲੇ ਹੋਣੇ ਆ ਫਿਰ ਤੁਹਾਨੂੰ ਪ੍ਰੋਸਟੇਟ ਕੈਂਸਰ 'ਚ, ਉਹ ਬ੍ਰਿਸਬੇਨ ਕੰਮ ਕਰਦੇ ਆ?
ਬਿਲਕੁਲ, ਮੈਂ ਉਹਨਾਂ ਨੂੰ ਮਿਲਿਆ, ਮੈਂ ਉਹਨਾਂ ਨਾਲ ਹੀ ਮਤਲਬ ਦੋ ਤਿੰਨ ਦਿਨ ਕਾਨਫਰੰਸ ਸੀ ਤਾਂ ਅਸੀਂ ਇਕੱਠੇ ਸੀ, ਬੜੇ ਅੱਛੇ ਇਨਸਾਨ ਨੇ, ਬੜੇ ਵਧੀਆ। ਉੱਥੇ ਹੋਰ ਵੀ ਸੀ ਡਾਕਟਰ ਜੋਸਨਾ ਬੱਤਰਾ ਜੀ, ਉਹ ਬੜੇ ਅੱਛੇ,
ਉਹ ਵੀ ਟ੍ਰਾਂਸਲੇਸ਼ਨਲ ਕੈਂਸਰ ਰਿਸਰਚ ਇੰਸਟੀਚਿਊਟ ਲਈ ਕੰਮ ਕਰਦੇ ਰਹੇ ਨੇ।
ਹਾਂਜੀ ਹਾਂਜੀ, ਅਤੇ ਬੜੇ ਅੱਛੇ ਇਨਸਾਨ ਨੇ ਉਹ ਵੀ। ਅਸਲ 'ਚ ਜਿਹੜੀ ਕਾਨਫਰੰਸ ਸੀ ਸਾਡੀ ਉੱਥੇ ਸੀ ਟ੍ਰਾਂਸਲੇਸ਼ਨਲ ਰਿਸਰਚ ਇੰਸਟੀਚਿਊਟ ਦੇ ਵਿੱਚ
ਜੀ। ਅਤੇ ਥੋੜ੍ਹਾ ਜਿਹਾ ਦੱਸੋ ਸਾਨੂੰ, ਜਿਹੜੇ ਪੰਜਾਬੀ ਭਾਈਚਾਰੇ ਦੇ ਵਿਦਿਆਰਥੀ ਨੇ ਇਹਨਾਂ ਦਾ ਜ਼ਿਆਦਾ ਰੁਝਾਨ ਉਹਨਾਂ ਪਾਸਿਆਂ ਵੱਲ ਹੁੰਦਾ ਜਿੱਧਰ ਨੂੰ ਪੀ ਆਰ ਹੋਣ ਦੇ ਚਾਂਸ ਜ਼ਿਆਦਾ ਹੁੰਦੇ ਆ, ਉਸ ਗੱਲ ਨੂੰ ਲੈ ਕੇ ਤੁਸੀਂ ਕਿਸ ਨਜ਼ਰ ਨਾਲ ਦੇਖਦੇ ਹੋ? ਸਾਇੰਸ ਦੇ ਖੇਤਰ 'ਚ ਬਹੁਤ ਘੱਟ ਲੋਕ ਆਉਂਦੇ ਆ।
ਬਿਲਕੁਲ ਵੀਰ ਜੀ, ਜਿਹੜਾ ਇੱਕ ਆਪਣੇ ਜਦੋਂ ਲੋਕ ਆਪਾਂ ਇੰਡੀਆ ਤੋਂ ਆਉਂਦੇ ਹਾਂ ਆਪਣਾ ਜਿਹੜਾ ਮਾਇੰਡ ਸੈੱਟ ਬੜਾ ਹੋਰ ਤਰ੍ਹਾਂ ਦਾ ਹੁੰਦਾ, ਆਪਾਂ ਨੂੰ ਹੁੰਦਾ ਪੱਕੇ ਹੋਣਾ, ਜਾ ਕੇ ਕੰਮ ਕਰਨਾ, ਪੈਸਾ ਕਮਾਉਣਾ। ਤੇ ਪਰ ਉਹ ਕਈ ਵਾਰੀ ਜਿਹੜੀ ਇਹ ਜਿਹੜੀ ਚੀਜ਼ ਆ ਹੁਣ ਆਸਟ੍ਰੇਲੀਆ ਦੇ ਵਿੱਚ ਬੜੀ ਨੁਕਸਾਨਦਾਇਕ ਵੀ ਹੈਗੀ ਆ, ਕਿਉਂਕਿ ਆਪਾਂ ਬਹੁਤ ਕਾਹਲੀ ਕਰ ਜਾਂਦੇ ਹਾਂ ਇਸ ਚੀਜ਼ ਵੱਲ ਆਉਣ ਦੇ ਵਿੱਚ, ਪੱਕੇ ਆਉਣਾ, ਕੰਮ ਕਰਨਾ, ਭਾਵੇਂ ਟੈਕਸੀ ਚਲਾ ਲਓ, ਕੋਈ ਕੰਮ ਕਰ ਲਓ। ਅਤੇ ਮੈਂ ਇੱਕ ਗੱਲ ਆਸਟ੍ਰੇਲੀਆ ਦੀ ਵੇਖੀ ਆ ਕਿ ਇਹਨਾਂ ਲੋਕਾਂ ਨੂੰ ਉਹ ਲੋਕ ਚਾਹੀਦੇ ਨੇ ਜਿਹੜਾ ਇਹਨਾਂ ਦੀ ਕਮਿਊਨਿਟੀ ਦੇ ਵਿੱਚ ਪਾਰਟੀਸਪੇਟ ਕਰ ਸਕਣ, ਇਹਨਾਂ ਦੀ ਜਿਹੜੀ ਇਹਨਾਂ ਨੂੰ ਜਿਹੜਾ ਜਿਹੜੀ ਚੀਜ਼ਾਂ ਚਾਹੀਦੀਆਂ ਨੇ ਉਹਨਾਂ ਨੂੰ ਉਹ ਜਿਹੜੀਆਂ ਪੂਰੀਆਂ ਕਰ ਸਕਣ। ਜਿੱਦਾਂ ਇਹਨਾਂ ਨੂੰ ਡਾਕਟਰ ਵੀ ਚਾਹੀਦੇ ਨੇ, ਨਰਸਿਸ ਵੀ ਚਾਹੀਦੀਆਂ ਨੇ, ਸਾਇੰਟਿਸਟ ਵੀ ਚਾਹੀਦੇ ਇਹਨਾਂ ਨੂੰ। ਅਤੇ ਇਹ ਜਿਹੜੀ ਮੈਂ ਤਾਂ ਇੱਕੋ ਗੱਲ ਕਹੂੰਗਾ, ਜਿੰਨੇ ਵੀ ਆਪਣੇ ਵੀਰ ਇੰਡੀਆ ਤੋਂ ਆਉਂਦੇ ਜਿਹੜੇ, ਖਾਸ ਕਰਕੇ ਪੰਜਾਬ ਤੋਂ ਆਉਂਦੇ ਨੇ, ਵੀ ਚੰਗਾ ਕੰਮ ਕਰੋ ਅਤੇ ਵਧੀਆ ਕਰੋ। ਮੈਨੂੰ ਲੱਗਦਾ ਨਹੀਂ ਜਿਹੜਾ ਆਸਟ੍ਰੇਲੀਆ ਤੁਹਾਨੂੰ ਵਾਪਸ ਜਾਣ ਦੇਗਾ, ਤੁਹਾਨੂੰ ਪੂਰਾ ਮਾਣ ਸਨਮਾਨ ਦਊਗਾ।
ਨਹੀਂ, ਬਹੁਤ ਵੱਡੀ ਗੱਲ ਕਹੀ ਹੈ ਤੁਸੀਂ, ਕਿਉਂਕਿ ਕੋਈ ਵੀ ਖੇਤਰ ਆ, ਜੇ ਉਹਦੇ 'ਚ ਤੁਸੀਂ ਅਹਿਮ ਪ੍ਰਾਪਤੀਆਂ ਰੱਖਦੇ ਹੋ, ਮੱਲਾਂ ਮਾਰਦੇ ਹੋ, ਤਾਂ ਤੁਹਾਨੂੰ ਕਾਮਯਾਬ ਹੋਣ ਤੋਂ ਕੋਈ ਰੋਕ ਨਹੀਂ ਸਕਦਾ। ਪਰ ਜੇ ਤੁਸੀਂ ਇਹ ਨਹੀਂ ਪਤਾ ਤੁਹਾਨੂੰ ਕਿ ਤੁਹਾਡਾ ਕਾਲਜ ਹੈ ਕਿੱਥੇ, ਅਤੇ ਤੁਸੀਂ 7 ਦਿਨਾਂ 'ਚੋਂ 1 ਦਿਨ ਕਾਲਜ ਜਾਂਦੇ ਹੋ ਅਤੇ ਕਾਲਜ 'ਚ ਆਉਂਦਾ ਤੁਸੀਂ 4 ਦਿਨ ਆਵੋ, ਅਤੇ ਤੁਹਾਡਾ ਮਕਸਦ ਸਿਰਫ ਹਾਜ਼ਰੀਆਂ ਪੂਰੀਆਂ ਕਰਨਾ, ਉਹ ਵੀ ਇੱਕ ਮਾੜੀ ਗੱਲ ਆ। ਕਈ ਵਾਰ ਤਾਂ ਵੈਸੇ ਹੱਥ ਨਾ ਪਹੁੰਚੇ ਥੂ ਕੌੜੀ ਵਾਲਾ ਕੰਮ ਵੀ ਮੈਂ ਦੇਖਿਆ, ਬਹੁਤ ਸਾਰੇ ਵਿਦਿਆਰਥੀ ਇਹ ਹੁੰਦੇ ਆ, ਉਹ ਆਪਣਾ ਆਪ ਨੂੰ, ਉਹਨਾਂ ਦਾ ਕੌਨਫੀਡੈਂਸ ਹੀ ਨਹੀਂ ਹੁੰਦਾ ਕਿ ਉਹ ਜ਼ਿੰਦਗੀ 'ਚ ਪੜ੍ਹਾਈ ਲਿਖਾਈ 'ਚ ਅੱਗੇ ਵੱਧ ਸਕਦੇ ਆ।
ਬਿਲਕੁਲ ਵੀਰ ਜੀ, ਕੌਨਫੀਡੈਂਸ 'ਤੇ ਮੈਂ ਇੱਕ ਗੱਲ ਕਹੂੰਗਾ ਵੀ ਕੌਨਫੀਡੈਂਸ 'ਤੇ ਜਿਹੜਾ ਉਹ ਜਦੋਂ ਅਸੀਂ ਮੈਦਾਨ 'ਚ ਉੱਤਰ ਜਾਂਦੇ ਹਾਂ ਨਾ, ਫਿਰ ਉਹ ਜੋ ਜੋ ਤੁਸੀਂ ਤੁਰਦੇ ਜੋ ਉਸ ਫੀਲਡ ਦੇ ਵਿੱਚ ਜਿਹੜਾ ਕੌਨਫੀਡੈਂਸ ਤੁਹਾਡਾ ਜਿਹੜਾ ਉਹ ਬਣਦਾ ਜਾਂਦਾ। ਮੈਂ ਤਾਂ ਇਸ ਚੀਜ਼ ਦੇ ਵਿੱਚ ਬਿਲੀਵ ਕਰਦਾ। ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਜਿਹੜੀ ਕਈ ਲੋਕ ਇਹ ਸੋਚਦੇ ਨੇ ਮੈਂ ਇੰਨਾ ਇੰਟੈਲੀਜੈਂਟ ਨਹੀਂ ਹੈਗਾ ਵੀ ਮੈਂ ਨਹੀਂ ਕਰ ਸਕਦਾ ਇਸ ਚੀਜ਼ ਨੂੰ, ਤੇ ਮੈਂ ਤੁਹਾਨੂੰ ਇੱਕ ਸਹੀ ਗੱਲ ਕਰਦਾ ਵੀ ਮੈਂ ਵੀ ਇੰਨਾ ਇੰਟੈਲੀਜੈਂਟ ਨਹੀਂ, ਪਰ ਮੇਰੀ ਇੱਕ ਜਿਹੜੀ ਇੱਕ ਅੱਛੀ ਚੀਜ਼ ਵੀ ਕੀ ਆ ਵੀ ਮੈਂ ਜਿੱਦ ਮੇਰੀ ਹੁੰਦੀ ਵੀ ਮੈਂ ਕੰਮ ਕਰਨਾ ਤੇ ਮੇਰੀ ਸਿਟਿੰਗ ਅੱਛੀ ਆ, ਮੈਂ ਬਹਿ ਜਾਂਦਾ
ਜੀ, ਡਟ ਜਾਂਦੇ ਹੋ।
ਬਿਲਕੁਲ ਬਿਲਕੁਲ, ਮਤਲਬ ਕਿ ਉਸ ਚੀਜ਼ ਦੇ ਨਾਲ ਤੁਹਾਡੇ ਵਿੱਚ ਜਿਹੜਾ ਉਹ ਕੌਨਫੀਡੈਂਸ ਵੀ ਆਉਂਦਾ ਵਾ, ਤੁਹਾਨੂੰ ਜਿਹੜਾ ਜੋ ਜੋ ਤੁਸੀਂ ਉਹ ਤੁਰੇ ਜਾਂਦੇ ਜੋ ਤੁਹਾਡਾ ਜਿਹੜਾ ਉਹ ਲੈਵਲ ਜਿਹੜਾ ਕੌਨਫੀਡੈਂਸ ਉਹ ਵੱਧਦਾ ਜਾਂਦਾ ਤਾਂ ਤੁਸੀਂ ਆਪਣੇ ਜਿਹੜੇ ਗੋਲ ਵਾਲੇ ਜਿਹੜੇ ਉਹ ਤੁਰੇ ਜਾਂਦੇ ਹੋ।
ਅਤੇ ਜਗਤਾਰ, ਇੱਥੋਂ ਕਿੱਥੇ ਅੱਗੇ ਕੀ ਸੋਚਿਆ, ਪੋਸਟ ਡੋਕ ਲਈ ਕਿਤੇ ਦੂਜੇ ਮੁਲਕ ਜਾਣਾ ਜਾਂ ਆਸਟ੍ਰੇਲੀਆ 'ਚ ਹੀ ਸੋਚ ਰਹੇ ਹੋ?
ਮੈਂ ਵੀਰ ਜੀ ਕੋਸ਼ਿਸ਼ ਤਾਂ ਆ ਵੀ ਆਸਟ੍ਰੇਲੀਆ ਰਹਾਂ, ਅਤੇ ਜੇਕਰ ਅੱਛੀ ਕੋਈ ਪੋਸਟ ਡੋਕ ਕਿਤੇ, ਜਿਹੜਾ ਮੈਂ ਸੋਚਿਆ ਸੀ ਵੀ ਜੇ ਕਿਤੇ ਬਾਹਰ ਜਾਊਂਗਾ ਜਾਂ ਤਾਂ ਕੈਨੇਡਾ ਜਾਊਂਗਾ ਜਾਂ ਜਰਮਨੀ ਅਤੇ ਜਾਂ ਜਪਾਨ ਦੇ ਵਿੱਚ, ਜੇ ਮੈਨੂੰ ਮੇਰੀ ਜਿਹੜੀ ਓਪਰਚੁਨਿਟੀ ਮਿਲਦੀ ਆ ਤਾਂ ਮੈਂ ਜ਼ਰੂਰ ਜਾਊਂਗਾ। ਲੇਕਿਨ ਮੇਰੀ ਜਿਹੜੀ ਉਹ ਪਹਿਲੀ ਜਿਹੜੀ ਕੋਸ਼ਿਸ਼ ਇਹ ਹੋਊਗੀ ਵੀ ਮੈਂ ਆਸਟ੍ਰੇਲੀਆ ਦੇ ਵਿੱਚ ਹੀ ਜਿਹੜਾ ਉਹ ਰਹਿ ਕੇ ਅਤੇ ਜਿਹੜਾ ਉਹ ਕੰਮ ਕਰਾਂ ਅਤੇ ਅੱਛੇ ਲੋਕਾਂ ਨਾਲ ਜਿਹੜਾ ਉਹ ਮੇਰਾ ਮੇਲ ਮਿਲਾਪ ਹੋਵੇ ਜਿਹੜੇ ਇਸ ਫੀਲਡ ਦੇ ਵਿੱਚ ਕੰਮ ਕਰ ਰਹੇ ਨੇ।
ਅਤੇ ਥੋੜ੍ਹਾ ਜਿਹਾ ਇਹ ਵੀ ਦੱਸ ਦਿਓ ਕਿ ਤੁਹਾਡਾ ਪਿੰਡ ਸ਼ਹਿਰ ਕਿਹੜਾ, ਕਿਉਂਕਿ ਕਈ ਵਾਰ ਉਸ ਇਲਾਕੇ ਦੇ ਲੋਕ ਬੜਾ ਮਾਣ ਮਹਿਸੂਸ ਕਰਦੇ ਆ ਵੀ ਸਾਡੇ ਪਿੰਡ, ਸਾਡੇ ਸ਼ਹਿਰ ਦਾ ਮੁੰਡਾ ਜਿਹੜਾ ਜਗਤਾਰ ਸਿੰਘ ਪੋਸਟਰ ਬੋਆਏ ਆ ਚਾਰ ਸਟਾਬਨ ਯੂਨੀਵਰਸਿਟੀ ਦਾ।
ਬਿਲਕੁਲ ਵੀਰ ਜੀ, ਮੇਰਾ ਪਿੰਡ ਹੈ ਜੀ ਉਬੋ ਕੇ ਪੱਟੀ ਦੇ ਲਾਗੇ, ਅਸੀਂ ਮੇਰਾ ਪਿੰਡ ਉਬੋ ਕੇ ਆ, ਅਤੇ ਮੈਂ 5ਵੀਂ ਕਲਾਸ ਸੀ ਮੈਨੂੰ ਯਾਦ ਨਹੀਂ ਸਨ, ਅਸੀਂ ਅੰਮ੍ਰਿਤਸਰ ਸ਼ਿਫਟ ਹੋ ਗਏ ਸੀ। ਉਦੋਂ ਮੇਰੇ ਜਿਹੜੇ ਪਿਤਾ ਸ਼੍ਰੀ ਸੀ ਉਹ ਅੰਮ੍ਰਿਤਸਰ ਜੋਬ ਕਰਦੇ ਸੀ
ਜੀ। ਮੇਰੇ ਪੁੱਛਣ ਦਾ ਇਹ ਵੀ ਭਾਵ ਸੀ ਕਿ ਕਈ ਵਾਰ ਲੋਕ ਕਹਿੰਦੇ ਆ ਵੀ ਨਹੀਂ ਜੀ ਇਹ ਕਿਤੇ ਬਹੁਤ ਵੱਡੇ ਤਕੜੇ ਸਕੂਲਾਂ ਦੇ ਪੜ੍ਹੇ ਹੋਏ ਨਿਆਣੇ ਹੀ ਕਰ ਸਕਦੇ ਆ ਕੌਨਵੈਂਟਾਂ ਦੇ, ਸੋ ਅਸੀਂ ਮਿੱਟੀ ਨਾਲ ਜੁੜੇ ਹੋਏ ਲੋਕ ਹਾਂ, ਤੱਪੜ ਮਾਰਕਾ ਸਕੂਲਾਂ ਦੇ ਪੜ੍ਹੇ ਬੱਚੇ ਵੀ ਸਾਇੰਸਦਾਨ ਬਣ ਸਕਦੇ ਆ, ਖੋਜ ਪੜਤਾਲ 'ਚ ਨਾਂ ਦਰਜ ਕਰ ਸਕਦੇ ਆ ਆਪਣਾ, ਸੋ ਮੇਰੇ ਇਹ ਸਵਾਲ ਪੁੱਛਣ ਦਾ ਇਹ ਮਤਲਬ ਸੀ। ਅਤੇ ਜਾਂਦੀ ਵਾਰ ਦਾ ਸੁਨੇਹਾ ਮੈਂ ਚਾਹੁੰਦਾ ਤੁਹਾਡੇ ਮੂੰਹੋਂ, ਸਾਇੰਸ ਦੇ ਖੇਤਰ ਵਿੱਚ ਆਸਟ੍ਰੇਲੀਅਨ ਜਿਹੜੇ ਲੋਕ ਨੇ ਜਾਂ ਵਿਦਿਆਰਥੀ ਨੇ, ਜੇ ਇਸ ਖੇਤਰ 'ਚ ਕੋਈ ਆਪਣੀ ਮੱਲ ਮਾਰਨੀ ਚਾਹੁੰਦਾ ਜਾਂ ਇਸ ਖੇਤਰ ਨੂੰ ਅਪਣਾਉਣਾ ਚਾਹੁੰਦਾ, ਤਾਂ ਉਹਦੇ ਲਈ ਤੁਹਾਡਾ ਕੀ ਸੁਨੇਹਾ ਹੋਊਗਾ, ਖਾਸ ਤੌਰ 'ਤੇ ਵਿਦਿਆਰਥੀ ਵਰਗ ਲਈ?
ਮੈਂ ਇੱਕੋ ਗੱਲ ਕਹੂੰਗਾ ਵੀਰ ਜੀ, ਜਿਹੜੇ ਆਪਣੇ ਪੰਜਾਬੀ ਭਾਈਚਾਰਾ ਜਾਂ ਆਪਣੇ ਪੰਜਾਬ ਤੋਂ ਲੋਕ ਜਿਹੜੇ ਇੱਥੇ ਹੈਗੇ ਨੇ, ਜਿਹੜੇ ਚਾਹਵਾਨ ਨੇ ਜਾਂ ਜਿਹੜੇ ਆਉਣਾ ਚਾਹੁੰਦੇ ਨੇ, ਉਹ ਜਿਹੜਾ ਇੱਕ ਵਧੀਆ ਕੋਰਸ ਜੋ ਉਹ ਕਰਨਾ ਚਾਹੁੰਦੇ ਨੇ ਯੂਨੀਵਰਸਿਟੀ ਦੇ ਵਿੱਚ, ਅੱਛੀ ਯੂਨੀਵਰਸਿਟੀ ਵਿੱਚ ਆਉਣ, ਅਤੇ ਜਿਹੜਾ ਉਹਨੂੰ ਪਹਿਲੀ ਗੱਲ ਤਾਂ ਸਟਾਰਟਿੰਗ ਦੇ ਵਿੱਚ ਇਹ ਭੁੱਲ ਜਾਣ ਵੀ ਤੁਸੀਂ ਸਿਰਫ ਪੱਕੇ ਹੀ ਆਉਣ ਆਏ ਹੋ, ਜੋ ਤੁਹਾਡਾ ਮਨ ਦੀ ਚਾਹਤ ਆ ਤੁਸੀਂ ਉਹਨੂੰ ਪਹਿਲਾਂ ਪੂਰਾ ਕਰੋ, ਤੁਹਾਡਾ ਜਿਹੜਾ ਡਰੀਮ ਹੈ ਜਾਂ ਸੁਪਨਾ ਪਹਿਲਾਂ ਉਹਨੂੰ ਪੂਰਾ ਕਰੋ ਆਸਟ੍ਰੇਲੀਆ ਦੇ ਵਿੱਚ ਆਣ ਕੇ। ਅਤੇ ਜਿਹੜਾ ਆਸਟ੍ਰੇਲੀਆ ਬਹੁਤ ਅੱਛੀ ਸਪੋਰਟ ਕਰਦਾ ਵਾ, ਖਾਸ ਕਰਕੇ ਜਿਹੜਾ ਰਿਸਰਚ ਸੈਕਟਰ ਦੇ ਵਿੱਚ ਕਾਫੀ, ਇਹਨਾਂ ਕੋਲ ਕਾਫੀ ਸਕਾਲਰਸ਼ਿਪ ਹੈਗੀਆਂ ਨੇ, ਯੂਨੀਵਰਸਿਟੀਆਂ ਕਾਫੀ ਸਪੋਰਟ ਕਰਦੀਆਂ ਨੇ ਇੱਥੇ, ਅਤੇ ਖਾਸ ਕਰਕੇ ਜਿਹੜੀ ਕੈਂਸਰ ਰਿਸਰਚ ਦੇ ਵਿੱਚ ਤਾਂ ਬੜੇ ਅੱਛੇ ਨੇ ਲੋਕ ਇੱਥੇ, ਅਤੇ ਬਹੁਤ ਜ਼ਿਆਦਾ ਸਪੋਰਟ ਕਰਦੇ ਨੇ। ਮੈਂ ਤਾਂ ਇਹੋ ਗੱਲ ਕਹੂੰਗਾ ਵੀ ਤੁਸੀਂ ਆਓ ਜ਼ਰੂਰ ਆਸਟ੍ਰੇਲੀਆ ਆਓ, ਲੇਕਿਨ ਅੱਛੇ ਕੋਰਸ 'ਚ ਆਓ ਵੀ ਲੋਕੀ ਤੁਹਾਨੂੰ ਕਹਿਣ ਵੀ ਹਾਂ ਵੀ ਤੁਸੀਂ ਵਾਕਈ ਹੀ ਸਾਡੀ ਆਸਟ੍ਰੇਲੀਅਨ ਕਮਿਊਨਿਟੀ ਦੇ ਵਿੱਚ ਜਿਹੜਾ ਉਹ ਪਾਰਟਿਸਪੇਟ ਕਰ ਰਹੇ ਜੋ, ਜਿਹੜਾ ਸਾਨੂੰ ਜਿਹੜੇ ਲੋਕ ਚਾਹੀਦੇ ਨੇ ਤੁਸੀਂ ਉਹਨਾਂ ਨੂੰ ਫੁਲਫਿਲ ਕਰ ਰਹੇ ਜੋ।
ਜੀ ਬਹੁਤ ਬਹੁਤ ਮਿਹਰਬਾਨੀ ਜਗਤਾਰ, ਅਤੇ ਅਸੀਂ ਤੁਹਾਨੂੰ ਸੋਹਣੇ ਉਜਵਲ ਭਵਿੱਖ ਲਈ ਕਾਮਨਾ ਵੀ ਕਰਦੇ ਹਾਂ ਕਿ ਤੁਸੀਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ ਅਤੇ ਸਾਇੰਸ ਦੇ ਖੇਤਰ 'ਚ ਮੱਲਾਂ ਮਾਰੋ ਅਤੇ ਪੰਜਾਬੀਆਂ ਦਾ ਨਾਂ ਚਮਕਾਓ। ਅੱਜ ਸਮਾਂ ਦੇਣ ਲਈ ਬਹੁਤ ਬਹੁਤ ਮਿਹਰਬਾਨੀ।
ਬਹੁਤ ਬਹੁਤ ਸ਼ੁਕਰੀਆ ਵੀਰ ਜੀ, ਸਤਿ ਸ਼੍ਰੀ ਅਕਾਲ ਜੀ।
Enjoy more stories in your language by visiting sbs.com.au.